ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਹੁ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਧਰਮ ਜਾਂ ਮਜ਼ਹਬ, ਭਾਗ ਸੱਤਵਾਂ, ਲੇਖ ਨੰਬਰ 52। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਧਰਮ ਜਾਂ ਮਜ਼ਹਬ, ਪਹਿਲਾਂ ਇਹ ਦੱਸਿਆ ਜਾ ਚੁੱਕਾ ਹੈ ਕਿ ਨਾਲ ਲਿਖਿਆ ਹੋਇਆ ਹੁਕਮ ਇਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਨਿੱਜੀ ਧਰਮ ਦੇ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ, ਕਹਿੰਦੇ ਹਰ ਇੱਕ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣੇ ਨਾਲ ਵੱਖ ਵੱਖ ਸੰਸਕਾਰ, ਅੱਡ ਅੱਡ ਕਿਸਮਤ, ਵੱਖ ਵੱਖ ਪਰਿਵਾਰਕ ਮਾਹੌਲ, ਭਿੰਨ ਭਿੰਨ ਵਾਤਾਵਰਣ, ਅਲੱਗ ਅਲੱਗ ਸਰੀਰਕ ਸਿਹਤ, ਦਰਜ਼ੇ ਬਾ ਦਰਜ਼ੇ ਲਿਆਕਤ, ਅੱਡ ਅੱਡ ਧਰਮ, ਭਾਂਤ ਭਾਂਤ ਦੀ ਸੰਗਤ, ਭਿੰਨ ਭਿੰਨ ਮਾਨਸਿਕ ਬਣਤਰ ਤੇ ਅਨੇਕਾਂ ਕਿਸਮਾਂ ਦੇ ਦੁੱਖ ਸੁੱਖ ਲੈ ਕੇ ਸੰਸਾਰ ਚ ਆਇਆ ਹੈ ਆਪਣੇ ਪਿਛਲੇ ਕਰਮਾਂ ਅਨੁਸਾਰ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਇਹ ਨਾਲ ਲਿਖਿਆ ਧਰਮ ਸਰੀਰ ਵਿੱਚ ਰਹਿ ਕੇ ਹੀ ਮਨੁੱਖ ਕਮਾ ਸਕਦਾ ਹੈ। ਇਸ ਨਾਲ ਲਿਖੇ ਧਰਮ ਨੂੰ ਕਮਾਉਣ ਲਈ ਅਕਾਲ ਪੁਰਖ ਨੇ ਮਨੁੱਖ ਨੂੰ ਸਾਰੀਆਂ ਲੋੜੀਂਦੀਆਂ ਵਸਤੂਆਂ ਪ੍ਰਦਾਨ ਕੀਤੀਆਂ ਤੇ ਇਸ ਦੇ ਰਹਿਣ ਲਈ ਪ੍ਰਿਥਵੀ ਰੂਪ ਧਰਮਸਾਲ ਕਾਇਮ ਕੀਤੀ। ਇੱਥੇ ਹੀ ਬਸ ਨਹੀਂ, ਸਾਰੇ ਜਗਤ ਤੇ ਇਸ ਵਿੱਚ ਰਹਿਣ ਵਾਲੇ ਇਨਸਾਨਾਂ ਦੇ ਕਰਮਾਂ ਦਾ ਨਿਬੇੜਾ ਕਰਨ ਲਈ ਗੁੱਜੇ ਅਸੂਲ ਬਣਾਏ। ਇਸ ਵਿਚਾਰ ਨੂੰ ਗੁਰਬਾਣੀ ਚ ਇਸ ਤਰ੍ਹਾਂ ਦਰਸਾਇਆ ਹੈ, ਰਾਤੀ ਰੁੱਤੀ ਥਿੱਥੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਿਵੇਂ ਧਰਤੀ ਇੱਕ ਹੈ, ਇਸ ਵਿੱਚ ਅੱਡ ਅੱਡ ਰੁੱਤਾਂ ਅਨੁਸਾਰ ਭਿੰਨ ਭਿੰਨ ਤਰ੍ਹਾਂ ਦੀ ਮਿੱਟੀ ਵਿੱਚ ਵੱਖ ਵੱਖ ਬੀਜ ਬੀਜੇ ਜਾਂਦੇ ਹਨ। ਧਰਤੀ ਇਹਨਾਂ ਸਾਰਿਆਂ ਅਲੱਗ ਅਲੱਗ ਬੀਜਾਂ ਨੂੰ ਪ੍ਰਫੁੱਲਤ ਕਰਕੇ ਭਾਂਤ ਭਾਂਤ ਦੀ ਫਸਲ ਦਾ ਰੂਪ ਦਿੰਦੀ ਹੈ। ਇਸੇ ਤਰ੍ਹਾਂ ਹਰ ਜੀਵ ਆਪਣੇ ਪਿਛਲੇ ਕਰਮਾਂ ਦੇ ਬੀਜ ਅਨੁਸਾਰ ਰੱਬੀ ਹੁਕਮ ਵਿੱਚ, ਹਾਂਜੀ ਆਪਣੇ ਕਰਮਾਂ ਅਨੁਸਾਰ ਹੁਕਮ ਵਿੱਚ ਵੱਖ ਵੱਖ ਸਮੇਂ, ਵੱਖ ਵੱਖ ਦੇਸ਼, ਨਸਲ, ਧਰਮ, ਮਾਲੀ ਹਾਲਤ ਵੱਖਰੀ ਵੱਖਰੀ, ਪਰਿਵਾਰਕ ਮਾਹੌਲ ਵੱਖਰਾ, ਵੱਖਰੀ ਦੁਨਿਆਵੀ ਵਾਤਾਵਰਣ, ਗੁਣ ਔਗੁਣ, ਸਰੀਰਕ ਸਿਹਤ, ਮਾਨਸਿਕ ਲਿਆਕਤ, ਆਤਮਕ ਖਿੱਚ ਵੱਖਰੀ, ਉਹਨਾਂ ਦੀ ਰਾਜਨੀਤਿਕ ਦਸ਼ਾ ਵੱਖਰੀ, ਉਹਦੇ ਅਨੁਸਾਰ ਆਪਣਾ ਸੰਸਾਰਕ, ਸਮਾਜਿਕ ਤੇ ਧਾਰਮਿਕ ਜੀਵਨ ਬਤੀਤ ਕਰਨ ਆਉਂਦਾ ਹੈ। ਹੁਕਮ ਵਿੱਚ ਪਿਛਲੇ ਕਰਮਾਂ ਅਨੁਸਾਰ ਬੀਜ ਬੋਵਸ ਭੋਗ ਭੋਗੇ ਕੀ ਆ ਆਪਣਾ ਪਾਵੇ। ਜਿਉਂ ਜਿਹਾ ਮਾਹੌਲ ਮਨੁੱਖ ਨੂੰ ਇਸ ਸੰਸਾਰ ਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਸਨੂੰ ਸੰਸਾਰਕ ਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ ਤੇ ਕਰਨਾ ਵੀ ਚਾਹੀਦਾ ਹੈ ਜਿਉਂ ਜਿਹਾ ਮਾਹੌਲ ਮਿਲੇ। ਕੁਝ ਕੁ ਮਾਹੌਲ ਤਾਂ ਜੀਵ ਨੂੰ ਐਸੇ ਮਿਲਦੇ ਹਨ ਕਿ ਧਰਮ ਦੀ ਕਮਾਈ ਕਰਨ ਚ ਸਹਾਈ ਹੁੰਦੇ ਹਨ, ਪਰ ਕੁਝ ਐਸੇ ਵੀ ਮਿਲਦੇ ਹਨ ਜਿਹੜੇ ਧਰਮ ਦੀ ਕਮਾਈ ਚ ਅਤਿਅੰਤ ਰੁਕਾਵਟਾਂ ਪਾਉਂਦੇ ਹਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਜੀਵਾਂ ਨੂੰ ਆਪੋ ਆਪਣਾ ਸੰਸਾਰਕ ਅਤੇ ਧਾਰਮਿਕ ਜੀਵਨ ਬਤੀਤ ਕਰਨ ਵਿੱਚ ਅਲੱਗ ਅਲੱਗ ਸਹੂਲਤਾਂ ਤੇ ਅਲੱਗ ਅਲੱਗ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਦੁੱਖ ਸੁੱਖ ਭੁਗਤਣ ਨਾਲ ਹੀ, ਹਾਂਜੀ ਇਹ ਜੋ ਦੁੱਖ ਸੁੱਖ ਸਾਡੇ ਅੱਗੇ ਆਉਂਦੇ ਹਨ, ਕਹਿੰਦੇ ਇਹਨਾਂ ਨੂੰ ਭੁਗਤਣ ਨਾਲ ਹੀ ਅਸੀਂ ਪਿਛਲੇ ਕੀਤੇ ਕਰਮਾਂ ਦਾ ਗੁੱਜਾ ਹਿਸਾਬ ਕਿਤਾਬ ਨਿਬੇੜਦੇ ਹਾਂ। ਇਉਂ ਇਹ ਕਰਮ ਚੱਕਰ ਤੇ ਆਵਾਗਮਨ ਦਾ ਗੇੜ ਚੱਲਦਾ ਰਹਿੰਦਾ ਹੈ। ਕਰਮ ਇਨਸਾਨ ਆਪ ਕਰਦਾ ਹੈ, ਪਰ ਅਗਿਆਨਤਾ ਵਸ ਪੂਰਬਲੇ ਕਰਮਾਂ ਬਾਰੇ ਸੋਝੀ ਨਾ ਹੋਣ ਕਾਰਨ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਦੁੱਖ ਸੁੱਖ ਦੀ ਅਸਲੀਅਤ ਅਤੇ ਨਿਰਮਲ ਕਰਮ ਕਰਨ ਦੀ ਪ੍ਰੇਰਣਾ ਗੁਰਬਾਣੀ ਇਉਂ ਦਰਸਾਉਂਦੀ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ। ਸੋ ਉੱਪਰਲੇ ਵਿਚਾਰ ਤੋਂ ਸੁੱਤੇ ਸਿੱਧ ਸਪਸ਼ਟ ਹੈ ਕਿ ਦੁੱਖ ਸੁੱਖ ਮਨੁੱਖ ਨੂੰ ਰੱਬੀ ਹੁਕਮ ਚ ਆਪਣੇ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਇਸ ਲਈ ਦੁੱਖ ਮਿਲਣ ਤੇ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਣਾ, ਰੱਬ ਨੂੰ ਸ਼ਿਕਾਇਤ ਕਰਨੀ, ਹਾਂਜੀ ਦੁੱਖ ਮਿਲਣ ਤੇ ਕਿਸੇ ਹੋਰ ਨੂੰ ਦੋਸ਼ ਦੇਣਾ, ਰੱਬ ਨੂੰ ਸ਼ਿਕਾਇਤ ਕਰਨੀ ਮਨੁੱਖ ਦੀ ਭੁੱਲ ਹੈ। ਦੁੱਖ ਭੁੱਖ ਇਹ ਤਾਂ ਪ੍ਰਭੂ ਦੀ ਕਿਰਪਾ ਦਾ ਇੱਕ ਰੂਪ ਹੈ। ਕਿਉਂ? ਕਿਉਂਕਿ ਦੁੱਖ ਭੁੱਖ ਵਿੱਚ ਹੀ ਤਾਂ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਚ ਟੁਰਨ ਦੀ ਸੋਝੀ ਪੈਂਦੀ ਹੈ। ਇਹਨਾਂ ਸਭ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਹੋਇਆਂ ਮਨੁੱਖ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਹਾਂਜੀ, ਇਹਨਾਂ ਦਾ ਸਾਹਮਣਾ ਕਰਦੇ ਹੋਏ ਗੁਰਬਾਣੀ ਇਨਸਾਨ ਨੂੰ ਇਹ ਜੀਵਨ ਜਾਂਚ ਸਿਖਾਉਂਦੀ ਹੈ ਕਿ ਇਸ ਕੁਦਰਤੀ ਭੇਦ ਨੂੰ ਸਮਝਣ ਲਈ ਤੂੰ ਕੀ ਕਰ, ਤੂੰ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਹੁਕਮ ਨੂੰ ਪਹਿਚਾਣ ਤੇ ਬੁੱਝ, ਦੁੱਖ ਸੁੱਖ ਵਿੱਚ ਉਸੇ ਨੂੰ ਯਾਦ ਕਰ, ਉਸ ਦਾ ਹੀ ਸ਼ੁਕਰ ਕਰ, ਇਉਂ ਤੂੰ ਸਦਾ ਲਈ ਸੁਖੀ ਹੋ ਜਾਵੇਂਗਾ। ਜਬ ਲਗ ਹੁਕਮ ਨਾ ਪੂਜਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਉੱਪਰਲੇ ਵਿਚਾਰ ਤੋਂ ਇੱਕ ਹੋਰ ਨੁਕਤਾ ਉੱਭਰ ਕੇ ਸਾਹਮਣੇ ਆਉਂਦਾ ਹੈ। ਹਾਲਾਂਕਿ ਰੱਬੀ ਰਜ਼ਾ ਵਿੱਚ, ਹਾਂਜੀ ਰੱਬ ਦੀ ਰਜ਼ਾ ਵਿੱਚ ਹਰ ਇੱਕ ਜੀਵ ਦਾ ਪਹਿਲਾਂ ਬਾਹਰੋਂ ਅੱਡ ਅੱਡ ਸੰਸਾਰਕ ਸਮਾਜਕ ਤੇ ਸਰੀਰਕ ਜੀਵਨ ਹੁੰਦਾ ਹੈ, ਪਰ ਉਹ ਆਪਣੇ ਧਰਮ ਵਿੱਚ ਦੈਵੀ ਗੁਣ ਧਾਰਨ ਕਰਦਾ ਹੋਇਆ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਸਕਦਾ ਹੈ। ਹਾਂਜੀ, ਪਹਿਲੇ ਅੱਡਰੋ ਅੱਡਰ ਹਾਲਾਤ ਹੁੰਦੇ ਹਨ ਹਰ ਜੀਵ ਦੇ, ਪਰ ਧਰਮ ਧਾਰਨ ਕਰਕੇ, ਦੈਵੀ ਗੁਣ ਧਾਰਨ ਕਰਕੇ ਉਹ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਸਕਦਾ ਹੈ। ਇਸ ਦਾ ਪ੍ਰਤੱਖ ਸਬੂਤ ਹੈ ਭਗਤ ਕਬੀਰ, ਨਾਮਦੇਵ, ਫਰੀਦ, ਤ੍ਰਿਲੋਚਨ, ਧੰਨਾ ਸੈਨ ਜੀ, ਜਿਨ੍ਹਾਂ ਨੇ ਆਪਣੀ ਧਾਰਮਿਕ ਕਮਾਈ ਵੱਖ ਵੱਖ ਸਮੇਂ, ਅਲੱਗ ਅਲੱਗ ਮਾਹੌਲ, ਭਿੰਨ ਭਿੰਨ ਧਰਮਾਂ ਤੇ ਰੁਕਾਵਟਾਂ ਚ ਸ਼ੁਰੂ ਕੀਤੀ, ਪਰ ਪ੍ਰਭੂ ਦੀ ਮਿਹਰ ਦਾ ਸਦਕਾ ਅੰਤ ਨੂੰ ਸਾਰੇ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਗਏ ਅਤੇ ਸਾਰਿਆਂ ਨੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਜਾਂ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਸਭ ਨੂੰ ਆਪਸੀ ਪ੍ਰੇਮ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਹੁਣ ਧਾਰਮਿਕ ਅਨੇਕਤਾ, ਇਹਨੂੰ ਠੀਕ ਤਰ੍ਹਾਂ ਸਮਝਣ ਲਈ ਧਾਰਮਿਕ ਅਨੇਕਤਾ ਕੀ ਹੈ? ਇੱਕੋ ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ, ਵਰਾਇਟੀ ਨੂੰ ਹਰ ਇੱਕ ਗੁਰੂ ਮਹਾਂਪੁਰਸ਼ ਭਗਤ ਨੇ ਵਡਿਆਇਆ ਹੈ, ਸਵਕਾਰਿਆ ਹੈ। ਇਹ ਅਨੇਕਤਾ ਇਹ ਕੁਦਰਤ ਦਾ ਸ਼ਿੰਗਾਰ ਹੈ। ਗੁਰਬਾਣੀ ਦੀ ਪੰਕਤੀ ਦੇਖ ਫੁੱਲ ਫੁੱਲੇ ਅਹੰਗ ਤਿਆਗ ਤਿਆਗੇ, ਇਹਦੇ ਅਨੁਸਾਰ ਜੇ ਇੱਕ ਫੁੱਲ ਆਪਣੇ ਘਮੰਡ ਨੂੰ ਤਿਆਗਦਿਆਂ ਹੋਇਆ ਦੂਜੇ ਫੁੱਲ ਨੂੰ ਖਿੜਿਆ ਦੇਖ ਕੇ ਖੁਦ ਖਿੜਦਾ ਹੈ, ਤਾਂ ਫਿਰ ਸ਼੍ਰੋਮਣੀ ਜੂਨ ਦਾ ਚੋਲਾ ਪਹਿਨਿਆ ਹੋਇਆ ਮਨੁੱਖ ਇਹ ਦੂਜੇ ਧਰਮੀ ਨੂੰ ਦੇਖ ਕੇ ਕਿਉਂ ਨਹੀਂ ਖਿੜਦਾ? ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੰਦੇ ਹਨ। ਕਹਿੰਦੇ, ਚਮੇਲੀ ਦਾ ਫੁੱਲ ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਨਾਲ ਮੁਕਾਬਲਾ ਨਹੀਂ ਕਰ ਰਿਹਾ। ਚਮੇਲੀ ਦਾ ਫੁੱਲ ਗੁਲਾਬ ਦੇ ਪੌਦੇ ਵਿੱਚ ਕੰਢੇ ਵੇਖ ਕੇ ਉਸ ਨਾਲ ਘਿਰਨਾ, ਨਿੰਦਿਆ ਨਹੀਂ ਕਰਦਾ। ਇਸੇ ਤਰ੍ਹਾਂ ਸਾਰਿਆਂ ਕਿਸਮਾਂ ਦੇ ਫੁੱਲ ਇੱਕ ਦੂਜੇ ਦੇ ਨਾਮ ਮਾਤਰ ਔਗੁਣਾਂ ਨੂੰ ਭੁੱਲ ਕੇ ਦੂਰੋਂ ਹੀ ਸੁੰਦਰਤਾ, ਰੰਗ ਤੇ ਖੁਸ਼ਬੂ ਇੱਕ ਦੂਜੇ ਨੂੰ ਵੰਡ ਰਹੇ ਹਨ ਤੇ ਸਾਂਝ ਕਰੀ ਜੈ ਗੁਣੇ ਕੀਰੀ ਛੋੜ ਅਵਗਣ ਚਲੀਏ ਦੀ ਸਾਰਿਆਂ ਵੱਲੋਂ ਸੁੱਤੇ ਸਿੱਧ ਕਮਾਈ ਹੋ ਰਹੀ ਹੈ। ਪਰ ਅਫਸੋਸ, ਮਨੁੱਖ ਨੇ ਕੁਦਰਤ ਤੋਂ ਕੁਝ ਨਹੀਂ ਸਿੱਖਿਆ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਉੱਪਰਲੇ ਗੁਰਬਾਣੀ ਦੇ ਫੁਰਮਾਨਾਂ ਅਨੁਸਾਰ ਰੱਬ ਦੀ ਕੁਦਰਤ ਤੇ ਇਸ ਵਿੱਚ ਪਰਵਰਤ ਹੁਕਮ ਰੂਪੀ ਨਿਯਮ ਬਿਲਕੁਲ ਮੁਕੰਮਲ ਹਨ। ਨਿੰਦੋ ਨਾਹੀ ਕਾਹੂ ਬਾਤੇ ਇਹ ਖਸਮ ਕਾ ਕੀਆ, ਇਸ ਵਿੱਚ ਕੁਝ ਵੀ ਊਣਾ ਤੇ ਫਾਲਤੂ ਨਹੀਂ ਹੈ ਤੇ ਪ੍ਰਭੂ ਦੀ ਰਚਨਾ ਦੇ ਕਿਸੇ ਵੀ ਪੱਖ ਵਿੱਚ ਨੁਕਸ ਹੋ ਹੀ ਨਹੀਂ ਸਕਦਾ। ਇਸੇ ਤਰ੍ਹਾਂ ਸਾਰੇ ਧਰਮ ਪ੍ਰਭੂ ਦੀ ਰਜ਼ਾ ਵਿੱਚ ਬਣੇ ਹਨ। ਇਹਨਾਂ ਸਾਰਿਆਂ ਧਰਮਾਂ 'ਚ ਪ੍ਰਭੂ ਆਪ ਵਸਦਾ ਹੈ। ਜਿਹਾ ਕਿ ਕਬੂ ਹੋਏ ਪੰਡਿਤ ਕਰੇ ਵਖਾਨ, ਕਬੂ ਮੋਣ ਧਾਰੀ ਲਾਵੇ ਧਿਆਨ, ਕਬੂ ਤਟ ਤੀਰਥ ਇਸਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਜਿਵੇਂ ਸਾਰਿਆਂ ਫੁੱਲਾਂ ਵਿੱਚ ਖੁਸ਼ਬੂ ਤੇ ਸੁੰਦਰਤਾ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਾਰੇ ਫਲਾਂ ਵਿੱਚ ਮਿਠਾਸ ਹੈ, ਠੀਕ ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚ ਛੁਪੇ ਹੋਏ ਦੈਵੀ ਗੁਣ ਜ਼ਰੂਰ ਹੁੰਦੇ ਹਨ। ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਮਾਨਣ ਲਈ ਸਾਨੂੰ ਸਿਰਫ ਉਹਦੇ ਨਜ਼ਦੀਕ ਜਾਣ ਦੀ ਲੋੜ ਹੈ, ਪਰ ਜਦੋਂ ਅਸੀਂ ਖੁਦਗਰਜ਼ੀ ਵਿੱਚ ਫੁੱਲ ਦੀ ਸੁੰਦਰਤਾ ਤੇ ਮਹਿਕ ਉੱਤੇ ਕਬਜ਼ਾ ਕਰਨ ਲਈ ਉਹਨੂੰ ਤੋੜਦੇ ਹਾਂ ਤਾਂ ਕੰਢੇ ਚੁਬਣੇ ਵੀ ਲਾਜ਼ਮੀ ਹਨ। ਇਸੇ ਤਰ੍ਹਾਂ ਦੂਜੇ ਧਰਮਾਂ ਨਾਲ ਘਿਰਨਾ, ਉਹਨਾਂ ਦੀ ਵਿਰੋਧਤਾ ਕਰਦਿਆਂ ਹੋਇਆਂ ਕੰਢੇ ਚੁਬਣੇ ਲਾਜ਼ਮੀ ਹਨ। ਜਦ ਕੋਈ ਅਗਿਆਨਤਾ ਵਸ ਹੋ ਕੇ ਦੂਜਿਆਂ ਨੂੰ ਘਿਰਨਾ ਭਰੀ ਦ੍ਰਿਸ਼ਟੀ ਨਾਲ ਵੇਖਦਾ ਹੈ ਤਾਂ ਨਤੀਜਾ ਕੁਦਰਤੀ ਤੌਰ ਤੇ ਦੁਖਦਾਇਕ ਹੁੰਦਾ ਹੈ। ਪਰੰਤੂ ਇਸ ਦੇ ਉਲਟ ਕਿਸੇ ਦੂਸਰੇ ਧਰਮ ਦੇ ਗੁਣ ਸਾਂਝੇ ਕਰਨ ਲਈ ਕੀ ਕਰਨਾ ਹੈ? ਕੇਵਲ ਉਸਨੂੰ ਸਵੀਕਾਰਕ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। ਉਹਦੇ ਵਾਸਤੇ ਇੱਕ ਪੋਜ਼ਿਟਿਵ ਅਪਰੋਚ ਚਾਹੀਦੀ ਹੈ। ਉਸਦੀ ਚੰਗਿਆਈ ਅਥਵਾ ਮਹਿਕ ਤੇ ਖੁਸ਼ਬੂ ਤਾਂ ਫਿਰ ਖੁਦ ਬਾ ਖੁਦ ਪ੍ਰਾਪਤ ਹੋ ਜਾਵੇਗੀ। ਗੁਰਬਾਣੀ ਬਿਆਨ ਕਰਦੀ ਹੈ, ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਤੇ ਮੁੱਖ ਧਰਮ ਹੈ। ਹਾਂਜੀ, ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ। ਪਰ ਇਹ ਮੰਜ਼ਿਲ ਇਹ ਗੱਲੀ ਬਾਤੀ ਤਾਂ ਪ੍ਰਾਪਤ ਨਹੀਂ ਹੁੰਦੀ। ਇਸ ਪ੍ਰਾਪਤੀ ਲਈ ਮਨੁੱਖ ਨੂੰ ਗੁਰੂ ਦਾ ਆਸਰਾ ਲੈ ਕੇ ਅਨੇਕਾਂ ਸਿਲਸਿਲੇਵਾਰ ਪੌੜੀਆਂ ਚੜ੍ਹਨ ਲਈ ਸਾਰੇ ਲੋਕ ਆਪਣੇ ਆਪਣੇ ਧਰਮ ਦੀਆਂ ਵੱਖ ਵੱਖ ਸਾਧਨਾਵਾਂ ਅਪਣਾਉਂਦੇ ਹਨ। ਪਰ ਇੱਥੇ ਸਾਰੇ ਬਾਹਰਲੇ ਧਰਮਾਂ ਲਈ ਕੁਝ ਬੁਨਿਆਦੀ ਤੇ ਸਾਂਝੇ ਗੁਣਾਂ ਜਾਂ ਸਿਧਾਂਤਾਂ ਦੀ ਵਿਚਾਰ ਕਰਨੀ ਲੋੜੀਂਦੀ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਸੱਤ, ਸੰਤੋਖ, ਦਇਆ ਅਤੇ ਧੀਰਜ ਇਹ ਧਰਮ ਦੇ ਚਾਰ ਬੁਨਿਆਦੀ ਗੁਣ ਜਾਂ ਪੈਰ ਮੰਨੇ ਗਏ ਹਨ। ਇਸ ਸੱਚਾਈ ਨੂੰ ਹੋਰ ਅਨੇਕਾਂ ਧਰਮਾਂ ਨੇ ਵੀ ਕਬੂਲਿਆ ਹੈ। ਸੱਤ, ਸੰਤੋਖ, ਦਇਆ ਧਰਮ ਸਿਗਾਰ ਬਣਾਓ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 84 ਲੱਖ ਜੂਨਾਂ ਦੇ ਜੀਵ ਤਾਂ ਦਿਆਨਤਦਾਰੀ ਨਾਲ ਰੱਬੀ ਕਾਨੂੰਨ ਵਿੱਚ ਅਪੋਲ ਤੇ ਅਣਜਾਣੇ ਹੀ ਆਪੋ ਆਪਣਾ ਧਰਮ ਨਿਭਾ ਰਹੇ ਹਨ। ਇਸ ਤਰ੍ਹਾਂ ਮਨੁੱਖ ਨੇ ਵੀ ਧਰਮ ਅਪਣਾ ਕੇ, ਹਾਂਜੀ ਧਰਮ ਅਪਣਾ ਕੇ ਕੀ ਕਰਨਾ ਹੈ ਮਨੁੱਖ ਨੇ? ਆਪਣਾ ਖਾਣਾ, ਪੀਣਾ, ਸੌਣਾ, ਪਹਿਨਣਾ, ਵੇਖਣਾ, ਸੁਣਨਾ, ਪੜ੍ਹਨਾ, ਸੋਚਣਾ, ਆਪਣੀ ਕਿਰਤ, ਕਰਮ, ਵਿਵਹਾਰ, ਰੀਝਾਂ ਨੂੰ ਸਹੀ ਨਿਯਮਾਂ ਤੇ ਦੈਵੀ ਰੁਚੀਆਂ ਅਨੁਸਾਰ ਢਾਲਣਾ ਜਾਂ ਉਤਪੰਨ ਕਰਨਾ ਹੈ। ਗੁਰਬਾਣੀ ਵਿੱਚ ਥਾਂ ਥਾਂ ਤੇ ਸਤਿਗੁਰਾਂ ਨੇ ਸਦਗੁਣਾਂ ਤੇ ਦੈਵੀ ਰੁਚੀਆਂ ਨੂੰ ਧਾਰਨ ਅਤੇ ਔਗੁਣਾਂ ਤੇ ਕੁਰੁਚੀਆਂ ਨੂੰ ਤਿਆਗਣ ਦਾ ਉਪਦੇਸ਼ ਦੇ ਕੇ ਨੀਚ ਹੈਵਾਨੀ ਸੋਚਣੀ ਵਾਲੇ ਮਨਮੁੱਖਾਂ, ਸਾਖਤਾਂ ਤੇ ਦੁਰਮਤ ਵਾਲਿਆਂ ਨੂੰ ਸਦਾਚਾਰੀ, ਸਚਿਆਰੇ ਤੇ ਗੁਰਮੁਖ ਬਣਨ ਦਾ ਮਾਰਗ ਦਿਖਾਇਆ ਹੈ। ਕਿਹੜੇ ਕਿਹੜੇ ਗੁਣ ਦੱਸਦੇ ਹਨ? ਕਹਿੰਦੇ, ਰੋਸ ਨਾ ਕਾਹੂ ਸੰਗ ਕਰੋ, ਨਿੰਦਾ ਭਲੀ ਕਿਸੇ ਕੇ ਨਾਹੀ, ਮਨਮੁੱਖ ਮੁਗਦ ਕਰਨ, ਪਰ ਕਾ ਬੁਰਾ ਨਾ ਰੱਖੋ ਚੀਤ। ਪਰੰਤੂ ਲੋਕ ਰੁਚੀ ਐਸੀ ਹੈ ਕਿ ਗੁਣਾਂ ਦੀ ਥਾਂ ਔਗੁਣਾਂ ਵੱਲ ਵਧੇਰੇ ਖਿੱਚੀ ਜਾਂਦੀ ਹੈ। ਪਸ਼ੂ ਬਿਰਤੀ ਮਨੁੱਖ ਨੂੰ ਉਪਰੋਂ ਉੱਠਣੋਂ ਰੁਕਾਵਟਾਂ ਪਾਉਂਦੀ ਤੇ ਰਸਾਤਲ ਵੱਲ ਲੈ ਜਾਂਦੀ ਹੈ। ਸਤਿਗੁਰਾਂ ਦਾ ਫਰਮਾਨ ਹੈ, ਲੋਕ ਅਵਗੁਣਾਂ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਪਰਮਾਰਥ ਵਿੱਚ ਭਗਤੀ ਤੇ ਦੈਵੀ ਗੁਣ ਇਕੱਠੇ ਨਾਲ ਨਾਲ ਚੱਲਦੇ ਹਨ। ਹਾਂਜੀ, ਜੇਕਰ ਭਗਤੀ ਕਰਨੀ ਹੈ ਤਾਂ ਦੈਵੀ ਗੁਣ ਧਾਰਨੇ ਹੀ ਪੈਣੇ ਹਨ। ਦੈਵੀ ਗੁਣਾਂ ਨੂੰ ਧਾਰਨ ਕੀਤੇ ਬਗੈਰ ਭਗਤੀ ਨਹੀਂ ਹੋ ਸਕਦੀ, ਵਿਨ ਗੁਣ ਕੀਤੇ ਭਗਤ ਨਾ ਹੋਏ। ਇਸ ਲਈ ਗੁਰਮਤ ਵਿੱਚ ਅਨੇਕਾਂ ਦੈਵੀ ਗੁਣਾਂ ਨੂੰ ਧਾਰਨ ਕਰਨ ਲਈ, ਹੁਣ ਕੀ ਕਰੀਏ? ਦੈਵੀ ਗੁਣ ਧਾਰਨ ਕਰਨੇ ਹਨ ਭਗਤੀ ਕਰਨ ਲਈ, ਤੇ ਦੈਵੀ ਗੁਣਾਂ ਨੂੰ ਧਾਰਨ ਕਰਨ ਲਈ ਕੀ ਕਰੀਏ? ਕਹਿੰਦੇ, ਪ੍ਰਭੂ ਅੱਗੇ ਅਰਦਾਸ, ਉਹਦੀ ਸਿਫਤ ਸਲਾਹ, ਮਨ ਨੂੰ ਖੋਜਣਾ, ਘੜਨਾ, ਪ੍ਰਭੂ ਦਾ ਸ਼ੁਕਰ, ਪ੍ਰਭੂ ਦਾ ਭੈ, ਪ੍ਰਭੂ ਵਿਛੋੜੇ ਚ ਬੈਰਾਗ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਸਾਧ ਸੰਗਤ ਇਹ ਮੁੱਖ ਸਾਧਨ ਦੱਸੇ ਗਏ ਹਨ। ਦੂਜੇ ਪਾਸੇ ਜੋ ਮਨੁੱਖ ਸੱਤ, ਸੰਤੋਖ, ਦਇਆ, ਧੀਰਜ ਆਦਿ ਦੈਵੀ ਗੁਣ ਨਹੀਂ ਧਾਰਨ ਕਰਦੇ ਤਾਂ ਇਹ ਕੁਦਰਤੀ ਗੱਲ ਹੈ ਕਿ ਉਹ ਲੋਕ ਕੀ ਹੋਣਗੇ? ਝੂਠ, ਤ੍ਰਿਸ਼ਨਾ, ਲੁੱਟ, ਕਸੁੱਟ, ਕ੍ਰੋਧ, ਘਿਰਨਾ, ਈਰਖਾ, ਦੁਐਤ, ਤਸਬ ਆਦਿ ਔਗੁਣਾਂ ਵਿੱਚ ਗਲਤਾਨ ਹੋਣਗੇ, ਜੋ ਕਿ ਸੱਤ, ਸੰਤੋਖ, ਦਇਆ, ਧੀਰਜ ਨੂੰ ਗ੍ਰਹਿ ਨਹੀਂ ਕਰਦੇ। ਇਸੇ ਲਈ ਗੁਰੂ ਨਾਨਕ ਨੇ ਸਮੁੱਚੇ ਜਗਤ ਨੂੰ ਸ਼ਾਂਤ ਵਾਤਾਵਰਨ ਪੈਦਾ ਕਰਨ ਲਈ 3 ਸੁਨਹਿਰੀ ਅਸੂਲ ਦਿੱਤੇ ਹਨ। ਕਿਹੜੇ? ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ। ਇਸ ਦਾ ਉਪਦੇਸ਼ ਦਿਲਾ ਕੇ ਸੱਚੀ ਸੁੱਚੀ ਜੀਵਨ ਸੇਧ ਬਖਸ਼ੀ ਹੈ। ਇਸ ਹਕੀਕਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਜਿਉਂ ਜਿਉਂ ਜ਼ਿਆਦਾ ਗਿਣਤੀ ਵਿੱਚ ਲੋਕ ਸਹੀ ਭਾਵਨਾ ਸਹਿਤ ਕਿਸੇ ਧਰਮ ਨੂੰ ਅਪਣਾਉਂਦੇ ਹਨ, ਜ਼ਿਆਦਾ ਗਿਣਤੀ ਸਹੀ ਭਾਵਨਾ ਨਾਲ ਜਦੋਂ ਕਿਸੇ ਧਰਮ ਨੂੰ ਅਪਣਾਉਂਦੀ ਹੈ, ਤਿਉਂ ਤਿਉਂ ਉਸ ਧਰਮ ਦੀ ਸਮਾਜਿਕ, ਆਰਥਿਕ ਤੇ ਆਤਮਕ ਸ਼ਕਤੀ ਵਧਦੀ ਜਾਂਦੀ ਹੈ। ਅਸਲ ਵਿੱਚ ਸ਼ਕਤੀ ਕਾਹਦੇ ਵਾਸਤੇ ਹੁੰਦੀ ਹੈ? ਕਹਿੰਦੇ, ਮਜ਼ਲੂਮਾਂ ਦੀ ਰੱਖਿਆ ਕਰਨ ਲਈ, ਪਾਪ ਨੂੰ ਖਤਮ ਕਰਨ ਲਈ, ਜ਼ਾਲਮ ਤੇ ਜ਼ੁਲਮ ਦਾ ਟਾਕਰਾ ਕਰਨ ਲਈ, ਧਰਮ ਦੇ ਪ੍ਰਚਾਰ ਲਈ, ਸ਼ਾਂਤ ਵਾਤਾਵਰਨ ਬਣਾਉਣ ਲਈ, ਦੁਖੀਆਂ, ਗਰੀਬਾਂ, ਅਨਾਥਾਂ ਦੀ ਸਹਾਇਤਾ ਲਈ ਇਹ ਸ਼ਕਤੀ ਵਰਤੀ ਜਾਣੀ ਚਾਹੀਦੀ ਹੈ। ਜੇ ਅਸੀਂ ਇਸ ਸ਼ਕਤੀ ਨੂੰ ਠੀਕ ਜਗ੍ਹਾ ਤੇ ਠੀਕ ਸਮੇਂ ਸਿਰ ਨਹੀਂ ਵਰਤਦੇ ਤਾਂ ਅਸੀਂ ਧਰਮੀ ਅਖਵਾਉਣ ਦੇ ਹੱਕਦਾਰ ਨਹੀਂ। ਦੂਜੇ ਲਫ਼ਜ਼ਾਂ ਵਿੱਚ ਭਗਤੀ ਤੋਂ ਹੀ ਸ਼ਕਤੀ ਪੈਦਾ ਹੁੰਦੀ ਹੈ, ਪਰ ਜਦੋਂ ਧਰਮ ਤੇ ਇਹਦੇ ਅਪਣਾਉਣ ਵਾਲਿਆਂ ਦੀ ਬਹੁ ਗਿਣਤੀ ਭਗਤੀ ਭਾਵਨਾ ਤੋਂ ਖਾਲੀ ਹੋ ਜਾਂਦੀ ਹੈ ਤਾਂ ਇਤਿਹਾਸ ਗਵਾਹ ਹੈ ਕਿ ਫਿਰ ਇਹੀ ਸ਼ਕਤੀ ਜ਼ੁਲਮ ਦਾ ਰੂਪ ਧਾਰ ਕੇ ਅਤਿਅੰਤ ਤਬਾਹੀ ਮਚਾਉਂਦੀ ਰਹੀ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨ ਦੁਆਰਾ ਹੋ ਸਕਦਾ ਹੈ, ਪਰ ਚੌਥੇ ਪਦ ਦੇ ਆਤਮਕ ਮੰਡਲ ਵਿੱਚ ਇਸ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦ ਗੁਰਬਾਣੀ ਵਿੱਚ ਆਤਮਕ ਮੰਡਲ ਪ੍ਰਤੀ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਤੋਂ ਉਪਰਾ ਜਿਹਾ ਦਿਮਾਗੀ ਗਿਆਨ ਦੁਆਰਾ ਟਾਲਮ ਟੋਲਾ ਕਰ ਛੱਡਦੇ ਹਾਂ। ਆਤਮਕ ਮੰਡਲ ਦੇ ਧਰਮ ਦੀ ਵਿਆਖਿਆ ਕੌਣ ਕਰ ਸਕਦੇ ਹਨ? ਹਾਂਜੀ, ਸਿਰਫ ਵਿਵੇਕ ਬੁੱਧੀ ਵਾਲੇ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਨ ਹੀ ਆਤਮਕ ਮੰਡਲ ਦੇ ਧਰਮ ਦੀ ਵਿਆਖਿਆ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ ਤੇ ਆਧਾਰਿਤ ਬਾਰਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਵਿਤਕਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਵਾਦ ਵਿਵਾਦ ਲੜਾਈਆਂ ਝਗੜੇ ਈਰਖਾ ਦੁਐਤ ਉਪਜਦੇ ਹਨ ਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਕਈ ਹੋਰ ਨਵੇਂ ਫਿਰਕੇ ਬਣ ਜਾਂਦੇ ਹਨ। ਇਹ ਤਾਂ ਗੁਰਬਾਣੀ ਚ ਦਰਸਾਏ ਸਗਲ ਸੰਗ ਹਮਕੋ ਬਣਿਆਈ ਦੇ ਆਸ਼ੇ ਦੇ ਐਨ ਉਲਟ ਹੈ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ, ਹਾਂਜੀ ਕਹਿੰਦੇ ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਜੇਕਰ ਕਿਸੇ ਨੇ ਕੀਤੀ ਹੋਵੇ ਤਾਂ ਉਹਦੇ ਸਦਕਾ ਟਾਂਵੀਆਂ ਟਾਂਵੀਆਂ ਰੂਹਾਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਾਰਮਿਕ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੇ ਹਿਰਦੇ ਦੀਆਂ ਧੁਰ ਕੰਦਰਾਂ ਵਿੱਚ ਤਾਂ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਅਨੁਭਵੀ ਧਰਮ ਦੀ ਸੂਖਮ ਕਾਂਖੀ ਭੁੱਖ ਅਣਜਾਣੇ ਲੱਗੀ ਰਹਿੰਦੀ ਹੈ। ਇਸ ਸੂਖਮ ਆਤਮਕ ਕਾਂਖੀ ਜਾਂ ਗੁੱਜੀ ਤੁਖ ਤੁਖੀ ਕਾਰਨ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਬਣੀ ਰਹਿੰਦੀ ਹੈ। ਕਹਿੰਦੇ ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬੱਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਚ ਇਹ ਗੁੱਜੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ ਪ੍ਰੇਰਦੀ ਤੇ ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਕ ਲਗਨ ਸਦਕਾ ਉਹਨਾਂ ਤੇ ਫਿਰ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਉਹਨਾਂ ਨੂੰ ਸਤਿਗੁਰੂ ਕੀ ਕਰਦੇ ਹਨ, ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮਿਲਾ ਦਿੰਦੇ ਹਨ ਤੇ ਸਾਧ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਫਿਰ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਫਿਰ ਜਿਨ੍ਹਾਂ ਦਾ ਜੀਵਨ ਬਦਲ ਜਾਂਦਾ ਹੈ, ਆਤਮ ਪ੍ਰਾਇਣ ਹੋ ਜਾਂਦਾ ਹੈ, ਕਹਿੰਦੇ ਫਿਰ ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਇਹ ਅਗਾਹਾਂ ਹੋਰ ਉੱਤਮ ਜਗਿਆਸੂਆਂ ਦੀ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਤੇ ਸਹਾਇਤਾ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉ ਜਿਉ ਉਹ ਵਧਾਈ ਹੈ ਤਿਉ ਤਿਉ ਹਰਸਿਉ ਰੰਗ। ਪੜਿਆ ਪੜਾਇਆ, ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਬਾਰਮੁਖੀ ਧਰਮ ਇਹ ਬੁੱਧੀ ਦੀ ਪ੍ਰਾਪਤੀ ਹੈ। ਇਹਦੇ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਤੇ ਦਿਮਾਗੀ ਕਰਤੱਵ ਹੈ। ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਪ੍ਰਕਾਸ਼ ਰੂਪ ਨਾਮ ਜਾਂ ਆਤਮਕ ਧਰਮ ਦੇ ਗੁੱਜੇ ਭੇਦਾਂ ਨੂੰ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਕ ਖੇਡ ਤਾਂ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਣ ਦੇ ਤੌਰ ਤੇ ਬਿਜਲੀ ਦੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜਾਉਣਾ ਹੋਰ ਗੱਲ ਹੈ, ਬਿਜਲੀ ਦੇ ਕਰੰਟ ਦੇ ਝਟਕੇ ਦਾ ਨਿੱਜੀ ਤਜਰਬਾ ਹੋਰ ਗੱਲ। ਇਸੇ ਤਰ੍ਹਾਂ ਆਤਮਕ ਮੰਡਲ ਦੇ ਜੀਵਨ ਰੋਂ ਸ਼ਬਦ ਨਾਮ ਪ੍ਰੇਮ ਲਿਵ ਜਾਂ ਆਤਮਕ ਧਰਮ ਨੂੰ ਅੰਤਰ ਆਤਮੇ ਨਿੱਜੀ ਤਜਰਬੇ ਦੁਆਰਾ ਮਾਨਣਾ ਹੋਰ ਗੱਲ ਹੈ ਤੇ ਇਸ ਆਤਮਕ ਮੰਡਲ ਦੇ ਤੱਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਕੋਟਣਾ ਬਿਲਕੁਲ ਹੋਰ। ਕਹਿੰਦੇ ਇਹ ਗੱਲ ਪੜ੍ਹਨ ਦੀ ਨਹੀਂ, ਇਹ ਤਾਂ ਬੁੱਝਣ ਦੀ ਹੈ। ਹਾਂਜੀ, ਇਹ ਗੱਲ ਪੜ੍ਹਨ ਦੀ ਨਹੀਂ ਬੁੱਝਣ ਦੀ ਹੈ। ਪੜ੍ਹੀਏ ਨਾ ਹੀ ਭੇਦ, ਬੁੱਝੀਏ ਭਾਵਨਾ। ਇਸੇ ਅੰਤਰਮੁਖੀ ਆਤਮਕ ਧਰਮ ਦਾ ਬਿਆਨ ਉਪਦੇਸ਼ ਅਤੇ ਅਨੁਭਵ ਦੁਆਰਾ ਪ੍ਰਾਪਤੀ ਤੇ ਜੁਗਤੀ ਗੁਰਬਾਣੀ ਚ ਭਰਪੂਰ ਹੈ। ਫਿਰ ਵੀ ਅਸੀਂ ਇਸ ਆਤਮਕ ਮੰਡਲ ਦੀ ਇਲਾਹੀ ਅਮੋਲਕ ਦਾਤ ਅਨੂਪ ਵਸਤੂ ਇਸ ਤੋਂ ਆਪ ਵੀ ਵਾਂਝੇ ਰਹੇ ਹਾਂ, ਜਗਤ ਨੂੰ ਵੀ ਵਾਂਝਿਆ ਕਰ ਰੱਖਿਆ ਹੈ। ਇਸ ਅਣਗਹਿਲੀ ਅਗਿਆਨਤਾ ਮਹਾਂਪੁਲ ਭਰਮ ਭੁਲਾਵੇ ਦੇ ਕਾਰਨ ਕੀ ਹਨ? ਕਿਉਂ ਨਹੀਂ ਅਸੀਂ ਉਸ ਵਸਤੂ ਨੂੰ ਮਾਨ ਰਹੇ? ਕਹਿੰਦੇ ਦੇ ਕਾਰਨ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਸੰਪੂਰਨ ਧਰਮ ਸਮਝੀ ਬੈਠੇ ਹਾਂ, ਇਸੇ ਰੂਟੀਨ ਚ ਮਸਤ ਤੇ ਸੰਤੁਸ਼ਟ ਹਾਂ। ਦਿਮਾਗੀ ਗਿਆਨ ਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਹੀ ਸਾਧਨ ਬਣਾਇਆ ਹੈ। ਤ੍ਰੈਗੁਣੀ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਚੌਥੇ ਪਦ ਦੇ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਨਹੀਂ, ਨਿਸ਼ਚਾ ਨਹੀਂ, ਲੋੜ ਨਹੀਂ, ਭੁੱਖ ਨਹੀਂ, ਉਦਮੀ ਨਹੀਂ। ਅਸੀਂ ਆਪਣੇ ਜੀਵਨ ਨੂੰ ਹਉਮੈ ਤੇ ਭਰਮ ਭੁਲਾਵੇ ਦੀ ਹਨੇਰ ਕੋਠੜੀ ਚ ਕੈਦ ਕੀਤਾ ਹੋਇਆ ਹੈ, ਜਿਸ ਵਿਚ ਆਤਮਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ। ਆਪੋ ਸਾਰੀ ਹਉਮੈ ਦੀ ਹਨੇਰ ਕਾਲ ਕੋਠੜੀ ਵਿਚ ਆਪੋ ਆਪਣੇ ਅਧੂਰੇ ਗਲਤ ਤੇ ਫੋਕੇ ਧਾਰਮਿਕ ਨਿਸ਼ਚਿਆਂ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਲਾਉਣ ਲਈ ਵੀ ਤਿਆਰ ਨਹੀਂ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਬਣਾ ਰੱਖਿਆ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ, ਮਹਾਂਪੁਰਖਾਂ ਦੇ ਰਾਹੀਂ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮ ਪ੍ਰਕਾਸ਼ ਜਾਂ ਆਤਮਕ ਧਰਮ ਦੀ ਬਖਸ਼ਿਸ਼, ਇਹ ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਅਤੇ ਅਭੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ। ਨਾਮ ਰਿਹੋ ਸਾਧੂ, ਰਿਹੋ ਰਿਹੋ ਗੁਰ ਗੋਬਿੰਦ, ਕਉ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਪਰ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਖੇਲ, ਹਾਂਜੀ, ਇਹ ਕਿਸੇ ਵਿਰਲੇ ਕੋਟਨ ਮੈਂ ਕਹੂ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ ਹੈ। ਇਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁਗ ਵਿੱਚ ਗੈਬੀ ਅਤੇ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ, ਮਹਿਕਦਾ, ਪ੍ਰਕਾਸ਼ ਦਾ ਦਿਖਾਈ ਦਿੰਦਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰੂ ਸ਼ਬਦ ਵਿਚਾਰੇ ਰਹੇ ਨਿਰਾਰੇ। ਇਹ ਜੇ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਜਨ ਨਾਲ ਮੇਲ ਹੋ ਜਾਵੇ ਤਾਂ ਮਨੁੱਖ ਭਵਜਲ ਤਰ ਜਾਂਦਾ ਹੈ। ਹਾਂਜੀ, ਇਹ ਜੇ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਜਨ ਨਾਲ ਮੇਲ ਹੋ ਜਾਵੇ ਤਾਂ ਮਨੁੱਖ ਭਵਜਲ ਤਰ ਜਾਂਦਾ ਹੈ। ਇਹ ਇਨਸਾਨੀ ਸਾਧਕੀ ਜਿਸ ਭੇਟਤ ਤਰੀ ਹੈ, ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ। ਸਾਡਾ ਸਰੀਰਕ, ਮਾਨਸਿਕ ਤੇ ਆਰਥਿਕ ਜੀਵਨ ਇਹ ਤਾਂ ਉੱਚਾ ਉੱਠਣ ਦੀ ਬਜਾਏ ਮਾਇਕੀ ਭਰਮ ਭੁਲੇਖਿਆਂ ਚ ਅਜਾਈ ਜਾ ਰਿਹਾ ਹੈ, ਤੇ ਅਸੀਂ ਈਰਖਾ, ਦਵੈਤ, ਕਿਰਨਾ, ਹੰਕਾਰ, ਝਗੜਿਆਂ, ਮਜ਼ਬੀ ਤਸਬ ਵਿੱਚ ਹੋਰ ਵੀ ਗਲਤਾਨ ਤੇ ਦੁਖੀ ਹੁੰਦੇ ਜਾ ਰਹੇ ਹਾਂ। ਧਰਮ ਦੇ ਇਹਨਾਂ ਭੁਲੇਖਿਆਂ ਨੂੰ ਸਮਝਣ ਲਈ ਬਾਹਰਮੁਖੀ ਧਰਮਾਂ ਦੇ ਭਿੰਨ ਭਿੰਨ ਪ੍ਰਗਟਾਵਿਆਂ ਦੀਆਂ ਕੁਝ ਟੂਕ ਮਾਤਰ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਬਾਹਰਮੁਖੀ ਧਰਮ ਕਹਿੰਦੇ ਉਹਦੇ ਬਾਬਤ ਮਿਸਾਲ ਦਿੰਦੇ ਹਨ ਕਿਵੇਂ ਉਹਨਾਂ ਚ ਭਰਮ ਪ੍ਰਚਲਿਤ ਹਨ। ਕਹਿੰਦੇ ਕੋਈ ਬੁੱਤਾਂ ਨੂੰ ਪੂਜਦਾ ਹੈ, ਕੋਈ ਇਹਦੀ ਨਿਖੇਧੀ ਕਰਦਾ ਹੈ। ਕਿਸੇ ਧਰਮ ਚ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ, ਕਿਸੇ ਵਿੱਚ ਜੀਵ ਦੀ ਕੁਰਬਾਨੀ ਦੇਣੀ ਪੁੰਨ ਨਹੀਂ ਬਲਕਿ ਪਰਮਾਰਥ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਮਾਸ ਖਾਣ ਜਾਂ ਨਾ ਖਾਣ ਬਾਰੇ ਵੀ ਵੱਖ ਵੱਖ ਧਰਮਾਂ ਦੀ ਅੱਡ ਅੱਡ ਰਾਈ ਹੈ, ਤੇ ਕਈ ਧਰਮਾਂ ਚ ਕੇਵਲ ਕਿਸੇ ਖਾਸ ਕਿਸਮ ਦੇ ਮਾਸ ਖਾਣ ਦੀ ਮਨਾਹੀ ਹੈ। ਕਿਸੇ ਧਰਮ ਵਿੱਚ ਧਾਰਮਿਕ ਮੰਦਰ ਅੰਦਰ ਨੰਗੇ ਸਿਰ ਜੋੜੇ ਆਦਿ ਲਿਜਾਣ ਦੀ ਬਿਲਕੁਲ ਮਨਾਹੀ ਹੈ, ਤੇ ਸਾਰੀ ਸੰਗਤ ਹੇਠਾਂ ਚੌਂਕੜਾ ਮਾਰ ਕੇ ਬੈਠਦੀ ਹੈ। ਕੁਝ ਮਜ਼ਹਬ ਐਸੇ ਵੀ ਹਨ ਜੋ ਧਾਰਮਿਕ ਮੰਦਰ ਵਿੱਚ ਨੰਗੇ ਸਿਰ ਤੇ ਸਣੇ ਜੋੜੇ ਕੁਰਸੀ ਤੇ ਬੈਠਣ ਦੀ ਇਜਾਜ਼ਤ ਵੀ ਦਿੰਦੇ ਹਨ। ਇੱਕੋ ਹੀ ਧਰਮ ਦੇ ਅਨੇਕਾਂ ਫਿਰਕਿਆਂ ਵਿਚਕਾਰ ਧਰਮ ਅਪਣਾਉਣ ਦੀ ਰਸਮ ਜਾਂ ਮਰਿਆਦਾ ਵਿੱਚ ਵੀ ਲਿਬਾਸ, ਰਹਿਤ, ਖਾਣ ਪੀਣ ਆਦਿ ਬਾਰੇ ਅਲੱਗ ਅਲੱਗ ਹਦਾਇਤਾਂ ਪ੍ਰਚਲਿਤ ਹਨ। ਕਿਸੇ ਧਰਮ ਵਿੱਚ ਜਪ, ਤਪ, ਹੱਠ, ਯੋਗ, ਵਰਤ, ਤੀਰਥ, ਇਸ਼ਨਾਨ, ਸੁੱਚਾ ਮੌਨ ਰੱਖਣ ਦੀਆਂ ਸਾਧਨਾਵਾਂ ਨੂੰ ਬਹੁਤ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ। ਕਿਸੇ ਮਜ਼ਹਬ 'ਚ ਇਹਨਾਂ ਨੂੰ ਕੋਈ ਵਿਸ਼ੇਸ਼ਤਾ ਨਹੀਂ ਦਿੱਤੀ ਜਾਂਦੀ। ਕਿਸੇ ਮਜ਼ਹਬ 'ਚ ਕੇਵਲ ਸਰਗੁਣ ਦੀ ਪੂਜਾ ਹੈ, ਕਿਸੇ ਮਜ਼ਹਬ 'ਚ ਨਿਰਗੁਣ ਦੀ ਉਪਾਸਨਾ ਹੈ। ਕਈ ਐਸੇ ਵੀ ਹਨ ਜੋ ਨਿਰਗੁਣ ਅਤੇ ਸਰਗੁਣ ਦੋਹਾਂ ਸਰੂਪਾਂ 'ਚ ਪ੍ਰਭੂ ਨੂੰ ਵਸਦਾ ਸਮਝਦੇ ਹਨ। ਕਈ ਧਰਮ ਇਸਤਰੀ ਨੂੰ ਨੀਵਾਂ ਸਮਝਦੇ ਹਨ ਤੇ ਕਈ ਧਰਮ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ। ਕਿਸੇ ਧਰਮ ਚ ਬੱਚੇ ਦਾ ਮੁੰਡਨ ਕਰਨਾ ਇੱਕ ਜ਼ਰੂਰੀ ਰਸਮ ਸਮਝੀ ਜਾਂਦੀ ਹੈ। ਕਿਸੇ ਚ ਇੱਕ ਰੋਮ ਨੂੰ ਵੀ ਕੱਟਣਾ, ਪੁੱਟਣਾ, ਰੰਗਣਾ ਧਾਰਮਿਕ ਰਹਿਤ ਦੇ ਵਿਰੁੱਧ ਸਮਝਿਆ ਜਾਂਦਾ ਹੈ। ਕੋਈ ਮਜ਼ਹਬ ਰੱਬ, ਕੁਦਰਤ ਤੇ ਜੀਵ ਆਤਮਾ ਤਿੰਨਾਂ ਨੂੰ ਅਨਾਦੀ ਮੰਨਦਾ ਹੈ, ਤੇ ਕੋਈ ਧਰਮ ਕੇਵਲ ਰੱਬ ਨੂੰ ਅਨਾਦੀ ਮੰਨਦੇ ਹਨ। ਕਿਸੇ ਧਰਮ ਚ ਜਾਤ ਪਾਤ ਦਾ ਖੁੱਲ੍ਹੇਆਮ ਪ੍ਰਚਾਰ ਕੀਤਾ ਜਾਂਦਾ ਹੈ, ਤੇ ਕੋਈ ਧਰਮ ਜਾਤ ਪਾਤ ਦਾ ਭਰਵਾਂ ਖੰਡਨ ਕਰਦਾ ਹੈ। ਇੱਕੋ ਹੀ ਧਰਮ ਵਿੱਚ ਇੱਕੋ ਹੀ ਨਾਮ ਹੇਠ ਵੱਖ ਵੱਖ ਭਗਤਾਂ ਦੇ ਧਾਰਮਿਕ ਗ੍ਰੰਥ ਪ੍ਰਚਲਿਤ ਹਨ। ਕਈ ਐਸੇ ਵੀ ਮਜ਼ਹਬ ਹਨ ਜਿਨ੍ਹਾਂ ਵਿੱਚ ਇੱਕੋ ਹੀ ਧਾਰਮਿਕ ਗ੍ਰੰਥ ਵਿੱਚ ਕਿਸੇ ਖਾਸ ਰਚਨਾ ਪ੍ਰਤੀ ਵੱਖ ਵੱਖ ਫਿਰਕਿਆਂ ਦੀ ਅਲੱਗ ਅਲੱਗ ਸ਼ਰਧਾ ਤੇ ਕਿੰਤੂ ਜਾਂ ਸ਼ੰਕੇ ਹੁੰਦੇ ਹਨ। ਸੋ ਇਹਨਾਂ ਸਾਰੀਆਂ ਉਦਾਹਰਨਾਂ ਤੋਂ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਕਿ ਵੱਖ-ਵੱਖ ਧਰਮਾਂ ਤੇ ਫਿਰਕਿਆਂ ਵਿੱਚ ਰੱਬ, ਕੁਦਰਤ, ਜੀਵ ਆਤਮਾ, ਮਾਇਆ, ਸ਼ਬਦ, ਨਾਮ, ਬਾਣੀ, ਦੇਵੀ ਦੇਵਤੇ, ਅਵਤਾਰ, ਸਾਧ, ਸਵਰਗ, ਨਰਕ, ਪਾਪ ਪੁੰਨ, ਧਾਰਮਿਕ ਸਾਧਨਾ, ਜਪ ਤਪ, ਹੱਠ ਯੋਗ, ਕਰਮ ਕਿਰਿਆ, ਲਿਬਾਸ, ਰਹਿਤ ਮਰਿਆਦਾ ਤੇ ਪੂਜਾ ਆਦਿ ਪ੍ਰਤੀ ਇਹਨਾਂ ਧਰਮਾਂ ਵਿੱਚ ਆਪਸ ਵਿੱਚ ਵਿਰੋਧੀ ਵਿਚਾਰ ਹਨ, ਇੱਕ ਦੂਜੇ ਨਾਲ ਵਿਰੋਧ ਰੱਖਦੇ ਹਨ ਵਿਚਾਰ ਵਿੱਚ। ਐਸੇ ਧਾਰਮਿਕ ਵਿਰੋਧੀ ਵਿਚਾਰ ਨਵੇਂ ਜਗਿਆਸੂਆਂ ਦੇ ਮਨਾਂ ਵਿੱਚ ਰੱਬ, ਧਰਮ ਤੇ ਧਾਰਮਿਕ ਸਾਧਨਾ ਪ੍ਰਥਾਏ ਅਨੇਕਾਂ ਸ਼ੰਕੇ ਪੈਦਾ ਕਰਕੇ ਉਹਨਾਂ ਦੀ ਆਤਮਕ ਤਰੱਕੀ ਵਿੱਚ ਰੋੜੇ ਅਟਕਾਉਂਦੇ ਹਨ। ਇਸ ਦੁਬਿਧਾ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਈ ਸ਼ਰਧਾਲੂ ਇੱਕੋ ਇੱਕ ਸਾਂਝੇ ਆਤਮਕ ਧਰਮ ਤੋਂ ਹੋਰ ਵੀ ਦੁਰੇਡੇ ਚਲੇ ਜਾਂਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਦਾ ਇਹ ਲੇਖ ਧਰਮ ਜਾਂ ਮਜ਼ਹਬ, ਲੇਖ ਨੰਬਰ 52 ਭਾਗ 7 ਆਪ ਜੀ ਦੇ ਸਾਹਮਣੇ ਪੜਿਆ ਗਿਆ। ਇਹ ਲੇਖ ਤੇ ਗੁਰਬਾਣੀ ਵਿਚਾਰ ਦੇ ਮਹਾਂਪੁਰਖਾਂ ਦੀ ਕਲਮ ਰਾਹੀਂ ਜੋ ਲਿਖੇ ਉਹਨਾਂ ਦੇ ਹੋਰ ਲੇਖ ਹਨ, 132 ਲੇਖ ਹਨ, ਆਪ ਜੀ ਨੂੰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਮਿਲ ਸਕਦੇ ਹਨ। ਆਪ ਜੀ ਪੜ੍ਹ ਕੇ ਆਤਮਿਕ ਲਾਹੇ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।